ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਸਤੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਯੂਹੰਨਾ। ਜਿਹੜਾ ਕੋਈ ਰੱਬ ਤੋਂ ਜੰਮਿਆ ਏ ਉਹ ਜੱਗ ਉੱਤੇ ਗਲਬ ਆਉਂਦਾ ਏ, ਅਤੇ ਉਹ ਗਲਬਾ ਜਿਹਦੇ ਨਾਲ ਜੱਗ ਮਗਲੂਬ ਹੋਇਆ ਏ ਸਾਡਾ ਈਮਾਨ ਏ। ਜਵਾਬੀ ਪੜ੍ਹਾਈ, ਅਮਸਾਲ, ਕਰੰਥੀਓਂ, ਇਫਸੀਓਂ। ਕੀ ਹਿਕਮਤ ਪੁਕਾਰ ਨਹੀਂ ਰਹੀ ਅਤੇ ਫੈਮ ਆਵਾਜ਼ ਉੱਚੀ ਨਹੀਂ ਕਰ ਰਿਹਾ? ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ ਮੈਂ ਉਹਨਾਂ ਨਾਲ ਪਿਆਰ ਕਰਦੀ ਹਾਂ, ਅਤੇ ਜਿਹੜੇ ਮੈਨੂੰ ਦਿਲੋਂ ਲੱਭਦੇ ਨੇ ਉਹ ਮੈਨੂੰ ਪਾ ਲੈਣਗੇ, ਤਾਂ ਜੋ ਮੈਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਮਾਲ ਦੇ ਵਾਰਸ ਬਣਾਵਾਂ ਅਤੇ ਉਹਨਾਂ ਦੇ ਖਜ਼ਾਨਿਆਂ ਨੂੰ ਭਰ ਦੇਵਾਂ। ਅਤੇ ਜਿੰਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ, ਅਤੇ ਉਹਨਾਂ ਹੀ ਰੂਪ ਬਿਆਨੇ ਵਿੱਚ ਦਿੱਤੀ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ, ਅਤੇ ਇਹ ਜਾਣਦੇ ਹਾਂ ਵੀ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ ਖੁਦਾਵੰਦ ਦੇ ਵਤਨ ਤੋਂ ਜਲਾਵਤ ਆ ਨਾ, ਕਿਉਂ ਜੇ ਅਸੀਂ ਇਮਾਨ ਉੱਤੇ ਟੁਰਦੇ ਹਾਂ ਨਾ ਪਈ ਅੱਖੀਆਂ ਦੇ ਵੇਖੇ ਉੱਤੇ। ਅਤੇ ਮਸੀਹ ਯਸੂ ਵਿੱਚ ਸ਼ਾਮਿਲ ਕਰਕੇ ਸਾਨੂੰ ਉਹਦੇ ਨਾਲ ਜਵਾਇਆ ਅਤੇ ਅਸਮਾਨ ਦੀਆਂ ਥਾਵਾਂ ਉੱਤੇ ਉਹਦੇ ਨਾਲ ਬਿਠਾਇਆ, ਤਾਂ ਜੋ ਉਹ ਆਪਣੀ ਉਸ ਮਿਹਰਬਾਨੀ ਨਾਲ ਜਿਹੜੀ ਮਸੀਹ ਯਸੂ ਵਿੱਚ ਸਾਡੇ ਉੱਤੇ ਹੈ ਆਉਣ ਵਾਲੇ ਜ਼ਮਾਨਿਆਂ ਵਿੱਚ ਆਪਣੇ ਫਜ਼ਲ ਦੀ ਬਹੁਤ ਜ਼ਿਆਦਾ ਦੌਲਤ ਵਿਖਾਵੇ। ਕਿਉਂ ਜੇ ਤੁਹਾਨੂੰ ਇਮਾਨ ਦੇ ਰਾਹੀਂ ਫਜ਼ਲ ਨਾਲ ਹੀ ਮੁਕਤੀ ਮਿਲੀ ਏ, ਅਤੇ ਇਹ ਤੁਹਾਡੇ ਵੱਲੋਂ ਨਹੀਂ ਰੱਬ ਦੀ ਦੇਣ ਏ। ਦਰਸੀਵਾਜ਼ ਬਾਈਬਲ ਵਿੱਚੋਂ ਅਬਰਾਨੀਓ। ਹੁਣ ਇਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਅਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਏ, ਕਿਉਂ ਜੇ ਇਹਦੇ ਬਾਰੇ ਬਜ਼ੁਰਗਾਂ ਦੇ ਹੱਕ ਵਿੱਚ ਚੰਗੀ ਗਵਾਹੀ ਦਿੱਤੀ ਗਈ। ਇਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਵੀ ਜਹਾਨ ਦੇ ਰੱਬ ਦੇ ਅੱਖਰ ਨਾਲ ਬਣੇ ਨੇ, ਇਹ ਨਹੀਂ ਵੀ ਜੋ ਕੁਝ ਵਿਖਾਲੀ ਦਿੰਦਾ ਏ ਜ਼ਾਹਰੀ ਸ਼ੈਵਾਂ ਨਾਲ ਬਣਿਆ ਏ। ਇਮਾਨ ਨਾਲ ਹੀ ਹਾਬਲ ਨੇ ਕਾਇਨ ਤੋਂ ਚੰਗੀ ਕੁਰਬਾਨੀ ਰੱਬ ਲਈ ਚੜ੍ਹਾਈ, ਅਤੇ ਉਹਦੇ ਹੀ ਪਾਰੋਂ ਉਹਦੇ ਨੇਕ ਹੋਣ ਦੀ ਗਵਾਹੀ ਦਿੱਤੀ ਗਈ, ਕਿਉਂ ਜੇ ਰੱਬ ਨੇ ਉਹਦੀਆਂ ਨਜ਼ਰਾਂ ਦੇ ਬਾਰੇ ਗਵਾਹੀ ਦਿੱਤੀ। ਅਤੇ ਭਾਵੇਂ ਉਹ ਮਰ ਗਿਆ ਫਿਰ ਵੀ ਉਹਦੇ ਰਾਹੀਂ ਹੁਣ ਤੀਕਰ ਕਲਾਮ ਕਰਦਾ ਏ। ਇਮਾਨ ਨਾਲ ਹੀ ਹਨੂਕ ਚੁੱਕ ਲਿਆ ਗਿਆ ਤਾਂ ਜੋ ਮੌਤ ਨੂੰ ਨਾ ਵੇਖੇ, ਅਤੇ ਕਿਉਂ ਜੇ ਰੱਬ ਨੇ ਉਹਨੂੰ ਚੁੱਕ ਲਿਆ ਸੀ ਇਸ ਲਈ ਉਹਦਾ ਪਤਾ ਨਾ ਮਿਲਿਆ, ਕਿਉਂ ਜੇ ਚੁੱਕੇ ਜਾਣ ਤੋਂ ਪਹਿਲਾਂ ਉਹਦੇ ਬਾਰੇ ਵਿੱਚ ਗਵਾਹੀ ਦਿੱਤੀ ਗਈ ਸੀ ਭਈ ਇਹ ਰੱਬ ਨੂੰ ਪਸੰਦ ਆਇਆ, ਅਤੇ ਇਮਾਨ ਦੇ ਬਗੈਰ ਉਹਨੂੰ ਪਸੰਦ ਆਉਣਾ ਨਾਮੁਮਕਿਨ ਏ। ਇਸ ਲਈ ਭਈ ਰੱਬ ਦੇ ਕੋਲ ਆਉਣ ਵਾਲੇ ਨੂੰ ਇਮਾਨ ਲਿਆਉਣਾ ਚਾਹੀਦਾ ਏ ਭਈ ਉਹ ਹੈ ਏ, ਅਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਏ। ਇਮਾਨਦੇਹੀ ਰਾਹੀਂ ਨੂਹ ਨੇ ਉਹਨਾਂ ਸ਼ੈਵਾਂ ਦੇ ਬਾਰੇ ਜਿਹੜੀਆਂ ਉਸ ਵੇਲੇ ਤੀਕਰ ਨਜ਼ਰ ਨਹੀਂ ਸੀ ਆਉਂਦੀਆਂ, ਹਦਾਇਤ ਲੈ ਕੇ ਰੱਬ ਦੇ ਡਰ ਤੋਂ ਆਪਣੇ ਘਰ ਦੇ ਬਚਾਉਣ ਲਈ ਕਿਸ਼ਤੀ ਬਣਾਈ, ਜਿਹਦੇ ਨਾਲ ਉਹਨੇ ਜੱਗ ਨੂੰ ਮੁਜਰਮ ਠਹਿਰਾਇਆ ਅਤੇ ਉਸ ਰਾਸਤਬਾਜ਼ੀ ਦਾ ਵਾਰਸ ਬਣਿਆ ਜਿਹੜੀ ਇਮਾਨ ਦੇ ਰਾਹੀਂ ਏ। ਇਮਾਨਦੇਹੀ ਰਾਹੀਂ ਇਬਰਾਹਿਮ ਜਦੋਂ ਬੁਲਾਇਆ ਗਿਆ ਅਤੇ ਹੁਕਮ ਮੰਨ ਕੇ ਉਸ ਥਾਂ ਨੂੰ ਟੁਰ ਗਿਆ ਜਿਹੜੀ ਮੇਰਾਸ ਵਿੱਚ ਲੈਣ ਵਾਲਾ ਸੀ, ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਥੇ ਜਾਣਾ ਵਾਂ, ਫਿਰ ਵੀ ਟੁਰ ਪਿਆ। ਇਮਾਨ ਦੇ ਨਾਲ ਹੀ ਉਹਨੇ ਵਾਅਦੇ ਦੇ ਮੁਲਕ ਵਿੱਚ ਇਸ ਤਰ੍ਹਾਂ ਮੁਸਾਫਰ ਦੇ ਤੌਰ 'ਤੇ ਰਹਿਣ ਸਹਿਣ ਕੀਤਾ ਭਈ ਜਿਵੇਂ ਗੈਰ ਮੁਲਕ ਏ, ਅਤੇ ਇਜ਼ਹਾਕ ਅਤੇ ਯਾਕੂਬ ਸਮੇਤ ਜਿਹੜੇ ਉਹਦੇ ਨਾਲ ਉਸ ਵਾਅਦੇ ਦੇ ਵਾਰਸ ਸੀ ਖੈਮਿਆਂ ਵਿੱਚ ਸਕੂਨਤ ਕੀਤੀ, ਕਿਉਂ ਜੇ ਉਸ ਮਜ਼ਬੂਤ ਸ਼ਹਿਰ ਦਾ ਉਮੀਦਵਾਰ ਸੀ ਜਿਹਦਾ ਮਾਮਾਰ ਅਤੇ ਬਣਾਉਣ ਵਾਲਾ ਰੱਬ ਏ। ਇਮਾਨ ਦੇ ਨਾਲ ਹੀ ਸਾਰਾ ਨੇ ਵੀ ਸੰਨਿਆਸ ਦੇ ਬਾਦੋਂ ਹਮਲਾ ਹੋਣ ਦੀ ਤਾਕਤ ਪਾਈ, ਇਸ ਲਈ ਵੀ ਉਹਨੇ ਵਾਅਦਾ ਕਰਨ ਵਾਲੇ ਨੂੰ ਸੱਚਾ ਮੰਨਿਆ। ਹੁਣ ਹੋਰ ਕੀ ਆਖਾਂ, ਇੰਨਾ ਵੇਲ ਕਿੱਥੇ ਭਈ ਜਦਊਨ ਅਤੇ ਬਰਕ ਅਤੇ ਸਮਸੂਨ ਅਤੇ ਇਫਤਾ ਅਤੇ ਦਾਊਦ ਅਤੇ ਸੈਮੂਅਲ ਅਤੇ ਨਬੀਆਂ ਦਾ ਹਾਲ ਦੱਸ ਸਕਾਂ। ਉਹਨਾਂ ਨੇ ਇਮਾਨ ਦੇ ਪਾਰੋਂ ਹੀ ਸਲਤਨਤਾਂ ਨੂੰ ਮਗਲੂਬ ਕੀਤਾ, ਰਾਸਤਬਾਜ਼ੀ ਦੇ ਕੰਮ ਕੀਤੇ, ਵਾਅਦਾ ਕੀਤੀਆਂ ਹੋਈਆਂ ਸ਼ੈਵਾਂ ਨੂੰ ਹਾਸਲ ਕੀਤਾ, ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੀ ਤੇਜ਼ੀ ਨੂੰ ਬੁਝਾਇਆ, ਤਲਵਾਰ ਦੀ ਤਾਰ ਤੋਂ ਬਚ ਕੇ ਨਿਕਲੇ, ਕਮਜ਼ੋਰੀ ਵਿੱਚ ਜ਼ੋਰ ਵਾਲੇ ਬਣੇ, ਲੜਾਈ ਵਿੱਚ ਦਲੇਰ ਬਣੇ, ਗੈਰਾਂ ਦੀਆਂ ਫੌਜਾਂ ਨੂੰ ਨਸਾਇਆ। ਹੋਸੇ, ਇਸ ਲਈ ਤੂੰ ਆਪਣੇ ਰੱਬ ਵੱਲ ਰਜੂ ਲਿਆ, ਨੇਕੀ ਅਤੇ ਰਾਸਤੇ ਉੱਤੇ ਕਾਇਮ ਅਤੇ ਹਮੇਸ਼ਾ ਆਪਣੇ ਰੱਬ ਦਾ ਉਮੀਦਵਾਰ ਰਹਿ। ਮੈਂ ਦੌਲਤਮੰਦ ਵਾਂ ਅਤੇ ਮੈਂ ਬਹੁਤ ਸਾਰਾ ਮਾਲ ਹਾਸਲ ਕੀਤਾ ਹੈ। ਲੂਕਾ ਤੇ ਕਿਸੇ ਸੂਬੇਦਾਰ ਦਾ ਨੌਕਰ ਜਿਹੜਾ ਉਹਨੂੰ ਬਹੁਤ ਅਜ਼ੀਜ਼ ਸੀ ਬਿਮਾਰੀ ਨਾਲ ਮਰਨ ਵਾਲਾ ਸੀ ਤੇ ਉਹਨੇ ਯਿਸੂ ਦੀ ਖਬਰ ਸੁਣ ਕੇ ਯਹੂਦੀਆਂ ਦੇ ਕਈ ਵੱਡਿਆਂ ਨੂੰ ਉਹਦੇ ਕੋਲ ਘੱਲਿਆ ਤੇ ਉਹਦੇ ਅੱਗੇ ਮਿੰਨਤ ਕੀਤੀ ਭਈ ਆ ਕੇ ਮੇਰੇ ਨੌਕਰ ਨੂੰ ਠੀਕ ਕਰ। ਯਿਸੂ ਉਹਦੇ ਨਾਲ ਟੁਰਿਆ ਪਰ ਜਦ ਉਹ ਘਰ ਦੇ ਕੋਲ ਅਪੜਿਆ ਤੇ ਸੂਬੇਦਾਰ ਨੇ ਕੁਝ ਯਾਰਾਂ ਦੇ ਹੱਥੀ ਸੁਨੇਹਾ ਘੱਲਿਆ ਭਈ ਐ ਖੁਦਾਵੰਦ ਤਕਲੀਫ ਨਾ ਕਰ, ਕਿਉਂ ਜੇ ਮੈਂ ਇਸ ਕਾਬਲ ਨਹੀਂ ਭਈ ਤੂੰ ਮੇਰੀ ਛੱਤ ਹੇਠਾਂ ਆਵੇਂ। ਇਸੇ ਪਾਰੋਂ ਮੈਂ ਆਪਣੇ ਆਪ ਨੂੰ ਵੀ ਤੇਰੇ ਕੋਲ ਆਉਣ ਦੇ ਕਾਬਲ ਨਾ ਸਮਝਿਆ, ਬਲਕਿ ਜ਼ੁਬਾਨ ਨਾਲ ਹੀ ਆਖ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ, ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਹਾਂ ਤੇ ਸਿਪਾਹੀ ਮੇਰੇ ਹੇਠਾਂ ਨੇ ਤੇ ਜਦ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ ਤੇ ਦੂਜੇ ਨੂੰ ਭਈ ਆ ਤੇ ਉਹ ਆਉਂਦਾ ਏ ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਉਹਦੇ ਉੱਤੇ ਹੈਰਾਨ ਹੋਇਆ ਤੇ ਪਿੱਛਾ ਫਿਰ ਕੇ ਜੱਥੇ ਨੂੰ ਜਿਹੜਾ ਉਹਦੇ ਮਗਰ ਆਉਂਦਾ ਸੀ ਆਖਿਆ, ਮੈਂ ਤੁਹਾਨੂੰ ਆਖਦਾ ਵਾਂ ਭਈ ਇੰਜ ਦਾ ਇਮਾਨ ਮੈਂ ਇਸਰਾਇਲ ਵਿੱਚ ਵੀ ਨਹੀਂ ਵੇਖਿਆ। ਤੇ ਘੱਲੇ ਹੋਏ ਲੋਕਾਂ ਨੇ ਪਰਤ ਕੇ ਉਸ ਨੌਕਰ ਨੂੰ ਠੀਕ ਵੇਖਿਆ। ਯੋਹੰਨਾ ਦੂਜੇ ਦਿਨ ਯਿਸੂ ਨੇ ਗਲੀਲ ਵਿੱਚ ਜਾਣਾ ਚਾਹਿਆ ਤੇ ਫਿਲਪਸ ਨੂੰ ਮਿਲ ਕੇ ਆਖਿਆ, ਮੇਰੇ ਮਗਰ ਟੁਰ ਪੈ। ਫਿਲਪਸ ਇੰਦਰੀਆਸ ਤੇ ਪਤਰਸ ਦੇ ਸ਼ਹਿਰ ਬੈਤੇਸਦਾ ਦਾ ਵਾਸੀ ਸੀ। ਫਿਲਪਸ ਨੇ ਨਤਨੇਲ ਨਾਲ ਮਿਲ ਕੇ ਉਹਨੂੰ ਆਖਿਆ, ਭਈ ਜਿਹਦਾ ਜ਼ਿਕਰ ਮੂਸਾ ਨੇ ਤੌਰਾਤ ਵਿੱਚ ਤੇ ਨਬੀਆਂ ਨੇ ਕੀਤਾ ਏ ਉਹ ਸਾਨੂੰ ਮਿਲ ਗਿਆ ਏ, ਉਹ ਯੂਸਫ ਦਾ ਪੁੱਤਰ ਯਿਸੂ ਨਾਸਰੀ ਏ। ਨਤਨੇਲ ਨੇ ਉਹਨੂੰ ਆਖਿਆ, ਕੀ ਨਾਸਰਤ ਵਿੱਚੋਂ ਕੋਈ ਚੰਗੀ ਸ਼ੈ ਨਿਕਲ ਸਕਦੀ ਏ? ਫਿਲਪਸ ਨੇ ਆਖਿਆ, ਚੱਲ ਕੇ ਵੇਖ ਲੈ। ਯਿਸੂ ਨੇ ਨਤਨੇਲ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਹਦੇ ਹੱਕ ਵਿੱਚ ਆਖਿਆ, ਵੇਖੋ ਇਹ ਸੱਚਮੁੱਚ ਇਸਰਾਈਲੀ ਏ, ਇਹਦੇ ਵਿੱਚ ਮਕਰ ਨਹੀਂ। ਨਤਨੇਲ ਨੇ ਉਹਨੂੰ ਆਖਿਆ, ਤੂੰ ਮੈਨੂੰ ਕਿੱਥੋਂ ਜਾਣਦਾ ਏ? ਯਿਸੂ ਨੇ ਉਹਦੇ ਜਵਾਬ ਵਿੱਚ ਉਹਨੂੰ ਆਖਿਆ, ਇਹਦੇ ਤੋਂ ਪਹਿਲਾਂ ਭਈ ਫਿਲਪਸ ਨੇ ਤੈਨੂੰ ਬੁਲਾਇਆ ਜਦੋਂ ਤੂੰ ਅੰਜੀਰ ਦੇ ਰੁੱਖ ਹੇਠਾਂ ਸੀ ਮੈਂ ਤੈਨੂੰ ਵੇਖਿਆ ਸੀ। ਨਤਨੇਲ ਨੇ ਉਹਨੂੰ ਜਵਾਬ ਦਿੱਤਾ, ਐ ਰੱਬੀ ਤੂੰ ਇਸਰਾਇਲ ਦਾ ਬਾਦਸ਼ਾਹ ਏ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਜੋ ਤੈਨੂੰ ਆਖਿਆ ਵੀ ਤੈਨੂੰ ਅੰਜੀਰ ਦੇ ਰੁੱਖ ਹੇਠਾਂ ਵੇਖਿਆ, ਕੀ ਤੂੰ ਇਸੇ ਲਈ ਇਮਾਨ ਲਿਆਇਆ? ਤੂੰ ਇਹਨਾਂ ਤੋਂ ਵੀ ਵੱਡੇ ਵੱਡੇ ਕੰਮ ਵੇਖੇਗਾ। ਫਿਰ ਉਹਨੇ ਆਖਿਆ, ਮੈਂ ਤੁਹਾਨੂੰ ਆਖਦਾ ਵਾਂ ਭਈ ਤੁਸੀਂ ਅਸਮਾਨ ਨੂੰ ਖੁੱਲ੍ਹਾ ਅਤੇ ਰੱਬ ਦੇ ਫਰਿਸ਼ਤਿਆਂ ਨੂੰ ਉੱਤੇ ਜਾਂਦਿਆਂ ਅਤੇ ਇਬਨੇ ਆਦਮ ਉੱਤੇ ਉਤਰਦਿਆਂ ਵੇਖੋਗੇ। ਮੱਤੀ ਅਤੇ ਯਿਸੂ ਸ਼ਹਿਰ ਦੇ ਬਾਹਰ ਬੈਤੇਆਨੀਆ ਵਿੱਚ ਗਿਆ ਅਤੇ ਰਾਤ ਉੱਥੇ ਹੀ ਰਿਹਾ ਅਤੇ ਜਦ ਸਵੇਰ ਨੂੰ ਫਿਰ ਸ਼ਹਿਰ ਨੂੰ ਜਾ ਰਿਹਾ ਸੀ ਅਤੇ ਉਹਨੂੰ ਭੁੱਖ ਲੱਗੀ ਅਤੇ ਰਾਹ ਦੇ ਕੰਢੇ ਉੱਤੇ ਅੰਜੀਰ ਦੇ ਇੱਕ ਰੁੱਖ ਨੂੰ ਵੇਖ ਕੇ ਉਹਦੇ ਕੋਲ ਗਿਆ ਅਤੇ ਪੱਤਿਆਂ ਦੇ ਇਲਾਵਾ ਉਹਦੇ ਵਿੱਚ ਕੁਝ ਵੀ ਨਾ ਪਾ ਕੇ ਉਹਨੂੰ ਆਖਿਆ, ਭਈ ਅੱਗਾਂ ਤੋਂ ਤੇਰੇ ਉੱਤੇ ਕਦੀ ਫਲ ਨਾ ਲੱਗੇਗਾ। ਅਤੇ ਅੰਜੀਰ ਦਾ ਰੁੱਖ ਉਸੇ ਵੇਲੇ ਸੁੱਕ ਗਿਆ। ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਆਖਿਆ, ਭਈ ਇਹ ਅੰਜੀਰ ਦਾ ਰੁੱਖ ਕਿਉਂ ਇਕਦਮ ਹੀ ਸੁੱਕ ਗਿਆ? ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਜੇ ਇਮਾਨ ਰੱਖੋ ਅਤੇ ਸ਼ੱਕ ਨਾ ਕਰੋ ਤੇ ਬਸ ਉਹ ਹੀ ਨਹੀਂ ਕਰੋਗੇ ਜੋ ਅੰਜੀਰ ਦੇ ਰੁੱਖ ਨਾਲ ਹੋਇਆ, ਬਲਕਿ ਜੇ ਇਸ ਪਹਾੜ ਨੂੰ ਆਖੋਗੇ ਭਈ ਤੂੰ ਉੱਖੜ ਕੇ ਜਾ ਅਤੇ ਸਮੁੰਦਰ ਵਿੱਚ ਲੱਗ ਜਾ ਤੇ ਇੰਜੀ ਹੋ ਜਾਵੇਗਾ ਅਤੇ ਜੋ ਕੁਝ ਵੀ ਦੁਆ ਵਿੱਚ ਇਮਾਨ ਨਾਲ ਮੰਗੋਗੇ ਉਹ ਸਭ ਤੁਹਾਨੂੰ ਮਿਲੇਗਾ। ਰੋਮੀਓ ਇਸ ਲਈ ਜਦੋਂ ਅਸੀਂ ਇਮਾਨ ਨਾਲ ਰਾਸਤਬਾਜ਼ ਠਹਿਰੇ ਅਤੇ ਰੱਬ ਦੇ ਨਾਲ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਸੁਲ੍ਹਾ ਰੱਖੀਏ, ਜਿਹਦੇ ਰਾਹੀਂ ਇਮਾਨ ਦੇ ਪਾਰੋਂ ਉਸ ਫਜ਼ਲ ਤੀਕਰ ਸਾਡੀ ਪਹੁੰਚ ਵੀ ਹੋਈ ਜਿਹਦੇ ਉੱਤੇ ਕਾਇਮ ਹਾਂ ਅਤੇ ਰੱਬ ਦੇ ਜਲਾਲ ਦੀ ਆਸ ਉੱਤੇ ਫਖਰ ਕਰੀਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਉਹ ਦੁਆ ਜਿਹੜੀ ਪਾਪੀ ਨੂੰ ਠੀਕ ਕਰਦੀ ਏ ਅਤੇ ਬਿਮਾਰ ਨੂੰ ਠੀਕ ਕਰਦੀ ਏ ਉਹ ਪੂਰੇ ਤੌਰ 'ਤੇ ਇਹ ਇਮਾਨ ਏ ਵੀ ਰੱਬ ਲਈ ਸਭ ਕੁਝ ਮੁਮਕਿਨ ਏ, ਜਿਹੜੀ ਉਹਦੇ ਬਾਰੇ ਇੱਕ ਰੂਹਾਨੀ ਸਮਝ ਇੱਕ ਬੇਗਰਜ਼ ਪਿਆਰ ਏ। ਨਵੇਂ ਅਹਿਦਨਾਮੇ ਦਾ ਇੱਕ ਲਿਖਾਰੀ ਤਫਸੀਲ ਨਾਲ ਇਮਾਨ ਯਾਨੀ ਸਿਆਣ ਦੇ ਮਿਆਰ ਨੂੰ ਉਮੀਦ ਕੀਤੀਆਂ ਹੋਈਆਂ ਸ਼ਾਵਾਂ ਦੇ ਇਤਮਾਦ ਦੇ ਤੌਰ 'ਤੇ ਬਿਆਨ ਕਰਦਾ ਏ। ਮਵਾਦ ਉਹ ਏ ਜਿਹੜਾ ਅਬਦੀ ਏ ਅਤੇ ਨੇਸਤ ਹੋਣ ਅਤੇ ਮੁਖਾਲਫਤ ਤੋਂ ਬਚਿਆ ਏ। ਸੱਚਿਆਈ ਹਯਾਤੀ ਅਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਇਬਰਾਨੀਓ ਵਿੱਚ ਇਹ ਲਫ਼ਜ਼ ਵਰਤਦਾ ਏ। ਅਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਅਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਜਿਹੜੀ ਸਿਆਣ ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਇਕੱਲਾ ਹੀ ਇਸ ਲਈ ਮਵਾਦ ਏ ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਹੈ, ਇੱਕ ਇਕੱਠਾ ਖਿਆਲ ਹੈ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਹੈ। ਇਮਾਨ ਅਕੀਦੇ ਤੋਂ ਉੱਚਾ ਅਤੇ ਰੂਹਾਨੀ ਹੈ। ਇਹ ਇਨਸਾਨੀ ਸੋਚ ਦੀ ਇੱਕ ਇਰਤਕਾਈ ਹਾਲਤ ਹੈ ਜਿਹਦੇ ਵਿੱਚ ਰੂਹਾਨੀ ਸਬੂਤ ਮਾਦੀ ਹਿੱਸ ਦੀ ਗਵਾਹੀ ਦੀ ਮੁਖਾਲਫਤ ਕਰਦਿਆਂ ਹੋਏ ਜ਼ਾਹਰ ਹੋਣਾ ਸ਼ੁਰੂ ਹੁੰਦਾ ਹੈ ਅਤੇ ਹਮੇਸ਼ਾ ਤੋਂ ਮੌਜੂਦ ਸੱਚਾਈ ਸਮਝਣ ਲੱਗ ਪੈਂਦਾ ਹੈ। ਇਨਸਾਨੀ ਖਿਆਲਾਂ ਦੇ ਮੁਵਾਜ਼ਨੇ ਦੇ ਆਪਣੇ ਮਿਆਰ ਹੁੰਦੇ ਨੇ। ਕੁਝ ਖਿਆਲ ਦੂਜਿਆਂ ਦੀ ਬਜਾਏ ਚੰਗੇ ਹੁੰਦੇ ਨੇ। ਸੱਚਾਈ ਉੱਤੇ ਯਕੀਨ ਗਲਤੀ ਉੱਤੇ ਯਕੀਨ ਤੋਂ ਚੰਗਾ ਹੈ, ਪਰ ਇਲਾਹੀ ਚੱਟਾਨ ਉੱਤੇ ਫਾਨੀ ਗਵਾਹੀ ਦੀ ਕੋਈ ਨਿਉਂ ਨਹੀਂ ਰੱਖੀ ਜਾਂਦੀ। ਫਾਨੀ ਗਵਾਹੀ ਨੂੰ ਹਿਲਾਇਆ ਜਾ ਸਕਦਾ ਹੈ। ਜਦ ਤੀਕਰ ਅਕੀਦਾ ਇਮਾਨ ਨਾ ਬਣ ਜਾਵੇ ਅਤੇ ਇਮਾਨ ਰੂਹਾਨੀ ਫਹਿਮ ਨਾ ਬਣ ਜਾਵੇ, ਇਨਸਾਨੀ ਸੋਚ ਦਾ ਅਸਲੀਅਤ ਜਾਂ ਇਲਾਹੀ ਦੇ ਨਾਲ ਬਹੁਤ ਥੋੜ੍ਹਾ ਤਾਲੁਕ ਰਹਿੰਦਾ ਹੈ। ਹੱਕ ਦਾ ਫਹਿਮ ਸੱਚਾਈ ਉੱਤੇ ਪੂਰਾ ਇਮਾਨ ਮੁਹੱਈਆ ਕਰਦਾ ਹੈ ਅਤੇ ਰੂਹਾਨੀ ਸਮਝ ਸਾਰੀਆਂ ਸੋਖਤਨੀ ਕੁਰਬਾਨੀਆਂ ਨਾਲੋਂ ਚੰਗੀ ਹੈ। ਸਾਡੇ ਮਾਲਕ ਦਾ ਇਮਾਨ ਉੱਤੇ ਪਹਿਲਾ ਮਜ਼ਮੂਨ ਸ਼ਫਾ ਸੀ ਜਿਹੜਾ ਉਹਨੇ ਆਪਣੇ ਤਾਲਬੇ ਇਲਮਾਂ ਨੂੰ ਪੇਸ਼ ਕੀਤਾ ਅਤੇ ਉਹਨੇ ਆਪਣੇ ਕੰਮਾਂ ਨਾਲ ਆਪਣੇ ਇਮਾਨ ਨੂੰ ਸਾਬਤ ਕੀਤਾ। ਪੁਰਾਣੇ ਮਸੀਹ ਇਲਾਜ ਕਰਨ ਵਾਲੇ ਸੀ, ਮਸੀਹਤ ਦਾ ਇਹ ਅਨਸਰ ਗਵਾਚ ਕਿਉਂ ਗਿਆ ਹੈ? ਕਿਉਂ ਜੇ ਸਾਡਾ ਮਜ਼ਹਬੀ ਨਿਜ਼ਾਮ ਘੱਟੋ ਘੱਟ ਸਾਡੇ ਤਿੱਬੀ ਨਿਜ਼ਾਮਾਂ ਦੇ ਹੇਠਾਂ ਆ ਗਿਆ ਹੈ। ਪਹਿਲੀ ਬੁੱਤ ਪ੍ਰਸਤੀ ਮਾਦੇ ਉੱਤੇ ਯਕੀਨ ਸੀ। ਸਕੂਲਾਂ ਨੇ ਖੁਦਾਈ ਉੱਤੇ ਇਮਾਨ ਦੀ ਬਜਾਏ ਮਨਸ਼ੀਆਤ ਦੇ ਫੈਸ਼ਨ ਉੱਤੇ ਇਮਾਨ ਨੂੰ ਵਧਾਇਆ ਹੈ। ਮਾਦੇ ਦੇ ਆਪਣੇ ਹੀ ਮੁਖਾਲਫ ਨੂੰ ਤਬਾਹ ਕਰਨ ਦਾ ਯਕੀਨ ਕਰਦਿਆਂ ਹੋਏ ਸਿਹਤ ਅਤੇ ਹਮਾਂਗੀ ਨੂੰ ਕੁਰਬਾਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੇ ਨਿਜ਼ਾਮ ਰੂਹਾਨੀ ਕੂਵਤ ਦੀ ਵਹਾਦਤ ਤੋਂ ਖਾਲੀ ਹੁੰਦੇ ਨੇ ਜਿਹਦੇ ਪਾਰੋਂ ਮਾਦੀ ਸੋਚ ਸਾਇੰਸ ਦੀ ਗੁਲਾਮ ਬਣਾਈ ਜਾਂਦੀ ਹੈ ਅਤੇ ਮਜ਼ਹਬ ਮਸੀਹ ਵਾਂਗਰ ਬਣ ਜਾਂਦਾ ਹੈ। ਨਾ ਤਾਂ ਮਾਦਾ ਅਤੇ ਨਾ ਹੀ ਰੂਹ ਦਾ ਇਜ਼ਹਾਰ ਮਾਦੇ ਦੇ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਰੂਹ ਮੁਸਬਤ ਹੈ, ਮਾਦਾ ਰੂਹ ਦਾ ਮੁਖਾਲਫ, ਰੂਹ ਦਾ ਨਾ ਹੋਣਾ ਹੈ। ਮੁਸਬਤ ਰੂਹ ਦਾ ਇੱਕ ਮਨਫੀ ਹਾਲਤ ਵਿੱਚੋਂ ਲੰਘਣਾ, ਰੂਹ ਦੀ ਤਬਾਹੀ ਹੈ। ਇਲਾਹੀ ਜ਼ਹਾਨਤ ਦੇ ਕਾਬੂ ਵਿੱਚ ਰਹਿੰਦਿਆਂ ਹੋਏ ਇਨਸਾਨ ਹਾਂ ਮਾਹੰਗ ਅਤੇ ਅਬਦੀ ਹੈ। ਜੋ ਕੁਝ ਵੀ ਝੂਠੇ ਅਕੀਦੇ ਦੀ ਹੁਕਮਰਾਨੀ ਹੇਠਾਂ ਹੈ ਉਹ ਮੁਖਾਲਫ ਅਤੇ ਫਾਨੀ ਹੈ। ਅਸੀਂ ਆਖਦੇ ਹਾਂ ਭਈ ਇਨਸਾਨ ਸਰਦੀ, ਗਰਮੀ, ਥਕਾਵਟ ਤੋਂ ਤਕਲੀਫ ਸਹਿੰਦਾ ਹੈ। ਇਹ ਇਨਸਾਨੀ ਅਕੀਦਾ ਹੈ, ਨਾ ਭਈ ਹਸਤੀ ਦੀ ਸੱਚਾਈ, ਕਿਉਂ ਜੇ ਮਾਦਾ ਤਕਲੀਫ ਨਹੀਂ ਸਹਿ ਸਕਦਾ, ਫਾਨੀ ਸਿਆਣ ਇਕੱਲੀ ਦੁੱਖ ਸਹਿੰਦੀ ਹੈ। ਕ੍ਰਿਸਚਨ ਸਾਇੰਸ ਦੇ ਰਾਹੀਂ ਮਜ਼ਹਬ ਅਤੇ ਦਵਾਈ ਇਲਾਹੀ ਫਿਤਰਤ ਅਤੇ ਜੌਹਰ ਦੇ ਨਾਲ ਇਲਹਾਮੀ ਬਣਾਏ ਜਾਂਦੇ ਨੇ। ਇਮਾਨ ਅਤੇ ਸਮਝ ਨੂੰ ਭਰ ਦਿੱਤੇ ਜਾਂਦੇ ਨੇ ਅਤੇ ਖਿਆਲ ਸਿਆਣ ਦੇ ਨਾਲ ਆਪਣੇ ਆਪ ਨੂੰ ਰੱਬ ਦੇ ਨਾਲ ਜੋੜ ਦਿੰਦੇ ਨੇ। ਮਸੀਹੀ ਤਜਰਬਾ ਠੀਕ ਉੱਤੇ ਇਮਾਨ ਰੱਖਣ ਅਤੇ ਗਲਤ ਉੱਤੇ ਇਮਾਨ ਨਾ ਰੱਖਣ ਦੀ ਤਾਲੀਮ ਦਿੰਦਾ ਹੈ। ਇਹ ਸਾਨੂੰ ਜ਼ੁਲਮ ਦੇ ਦੌਰਾਨ ਮਿਹਨਤ ਨਾਲ ਕੰਮ ਕਰਨ ਦੀ ਹਦਾਇਤ ਕਰਦਾ ਹੈ, ਕਿਉਂ ਜੇ ਉਸ ਵੇਲੇ ਸਾਡੀ ਮੁਸ਼ੱਕਤ ਦੀ ਬਹੁਤੀ ਲੋੜ ਹੁੰਦੀ ਹੈ। ਆਪਣੇ ਆਪ ਦੀ ਕੁਰਬਾਨੀ ਦਾ ਅਜਰ ਵੱਡਾ ਹੈ, ਭਾਵੇਂ ਅਸੀਂ ਇਹ ਅਜਰ ਇਸ ਜੱਗ ਵਿੱਚ ਕਦੀ ਨਹੀਂ ਪਾਵਾਂਗੇ। ਸ਼ਫਾ ਦਾ ਇਲਾਹੀ ਅਸੂਲ ਕਿਸੇ ਵੀ ਸੱਚਿਆਈ ਦੇ ਇਮਾਨਦਾਰ ਤਾਲਬ ਦੇ ਜ਼ਾਤੀ ਤਜਰਬੇ ਵਿੱਚ ਸਾਬਤ ਹੁੰਦਾ ਹੈ। ਇਹਦਾ ਮਕਸਦ ਚੰਗਾ ਹੈ ਅਤੇ ਇਹਦੀ ਮਸ਼ਕ ਬਹੁਤੀ ਮਹਿਫੂਜ਼ ਅਤੇ ਕਿਸੇ ਵੀ ਦੂਜੇ ਸਫਾਈ ਦੇ ਤਰੀਕੇ ਦੀ ਨਿਸਬਤ ਬਹੁਤੀ ਅਸਰ ਰੱਖਦੀ ਹੈ। ਗੈਰ ਜਾਨਬਦਾਰ ਮਸੀਹ ਸੋਚ ਨੂੰ ਛੇਤੀ ਹੀ ਸੱਚਿਆਈ ਦੇ ਰਾਹੀਂ ਛੂ ਲਿਆ ਜਾਂਦਾ ਹੈ ਅਤੇ ਇਹਨੂੰ ਕਾਇਲ ਕਰ ਲਿਆ ਜਾਂਦਾ ਹੈ। ਬਸ ਉਹੀ ਇਹਦੇ ਨਾਲ ਮੁਕਾਬਲਾ ਕਰਦੇ ਨੇ ਜਿਹੜੇ ਇਹਦੇ ਮਤਲਬ ਨੂੰ ਨਹੀਂ ਸਮਝਦੇ ਜਾਂ ਸੱਚਿਆਈ ਨੂੰ ਜਾਣਦਿਆਂ ਹੋਏ ਲੋਕ ਵੱਲ ਨਹੀਂ ਆਉਂਦੇ ਵੀ ਕਿਤੇ ਉਹਨਾਂ ਦੇ ਕੰਮਾਂ ਉੱਤੇ ਬੇਇੱਜ਼ਤੀ ਨਾ ਹੋਵੇ। ਸਿੱਖਣ ਵਾਲੇ ਵਿੱਚ ਕਿਸੇ ਸ਼ੌਰੀ ਮੁਹਾਰਤ ਦੀ ਲੋੜ ਨਹੀਂ, ਪਰ ਚੰਗੇ ਇਖਲਾਕ ਦੀ ਬਹੁਤੀ ਲੋੜ ਹੈ। ਬਹੁਤ ਸਾਰੇ ਲੋਕ ਇਹ ਸਮਝਦੇ ਨੇ ਵੀ ਕ੍ਰਿਸਚਨ ਸਾਇੰਸ ਵਿੱਚ ਬਦਨੀ ਸ਼ਫਾ ਦਾ ਇਜ਼ਹਾਰ ਇਨਸਾਨੀ ਸੋਚ ਦੇ ਅਮਲ ਦਾ ਬਸ ਇੱਕ ਮਰਹਲਾ ਪੇਸ਼ ਕਰਦਾ ਹੈ, ਜਿਹੜਾ ਅਜਿਹੇ ਗੈਰ ਵਾਜ਼ਿਹ ਤਰੀਕੇ ਨਾਲ ਕੰਮ ਕਰਦਾ ਹੈ ਜਿਹਦਾ ਨਤੀਜਾ ਬਿਮਾਰੀ ਦਾ ਇਲਾਜ ਹੁੰਦਾ ਹੈ। ਇਹਦੇ ਉਲਟ ਕ੍ਰਿਸਚਨ ਸਾਇੰਸ ਅਕਲੀ ਤੌਰ 'ਤੇ ਵਾਜ਼ਾ ਕਰਦੀ ਹੈ ਵੀ ਦੂਜੇ ਸਾਰੇ ਮਰਜ਼ੀਆਤੀ ਤਰੀਕੇ ਇਨਸਾਨ ਦੇ ਮਾਦੇ ਉੱਤੇ ਯਕੀਨ, ਕੰਮਾਂ ਉੱਤੇ ਯਕੀਨ, ਨਾ ਭਈ ਰੂਹ ਉੱਤੇ ਯਕੀਨ, ਬਲਕਿ ਉਸ ਬਦਨੀ ਸਿਆਣ ਦਾ ਫਲ ਨੇ ਜਿਹੜੇ ਸਾਇੰਸ ਨੂੰ ਹਾਸਲ ਹੋਣੇ ਚਾਹੀਦੇ ਨੇ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਹੈ, ਜਿਹਦੇ ਤੋਂ ਪਹਿਲਾਂ ਪਾਪ ਅਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਅਤੇ ਇੰਝ ਫਿਤਰੀ ਅਤੇ ਲਾਜ਼ਮੀ ਤੌਰ 'ਤੇ ਗਾਇਬ ਹੋ ਜਾਂਦੇ ਨੇ, ਜਿਵੇਂ ਹਨੇਰਾ ਲੋ ਨੂੰ ਅਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮਾਨੁਅਲ ਜਾਂ ਰੱਬ ਸਾਡੇ ਨਾਲ ਇਹਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਹੈ ਅਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਹੈ, ਜਿਵੇਂ ਮਾਜ਼ੀ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਭਈ ਸਮਝ ਦੇ ਕੈਦੀਆਂ ਨੂੰ ਰਿਹਾਈ ਅਤੇ ਅੰਨਿਆਂ ਨੂੰ ਬਿਨਾਈ ਪਾਉਣ ਦੀ ਖਬਰ ਦੇਣ ਲਈ ਅਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਮਵਾਦ, ਹਯਾਤੀ, ਜ਼ਹਾਨਤ, ਸੱਚਿਆਈ ਅਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ ਉਹਦੀਆਂ ਬਣਾਈਆਂ ਹੋਈਆਂ ਛਾਵਾਂ ਤੋਂ ਮੁਨਕਸ ਹੁੰਦੇ ਨੇ ਅਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਈ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰ ਦਿੰਦੇ ਹਾਂ ਅਤੇ ਅਸੀਂ ਇਸ ਅਸਲੀ ਮੁਸ਼ਾਬਤ ਅਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ। ਜਦ ਝੂਠੇ ਇਨਸਾਨੀ ਅਕੀਦੇ ਆਪਣੇ ਝੂਠ ਦੇ ਬਾਰੇ ਥੋੜ੍ਹਾ ਜਿਹਾ ਵੀ ਜਾਣਦੇ ਨੇ ਅਤੇ ਉਹ ਗਾਇਬ ਹੋਣਾ ਸ਼ੁਰੂ ਹੋ ਜਾਂਦੇ ਨੇ। ਕਿਸੇ ਗਲਤੀ ਅਤੇ ਉਹਦੇ ਅਮਲਾਂ ਦਾ ਇਲਮ ਇਸ ਸੱਚਿਆਈ ਦੇ ਫਹਿਮ ਤੋਂ ਪਹਿਲਾਂ ਹੋਣਾ ਚਾਹੀਦਾ ਹੈ ਜਿਹੜਾ ਗਲਤੀ ਨੂੰ ਤਬਾਹ ਕਰਦਾ ਹੈ। ਜਦ ਤੀਕਰ ਭਈ ਪੂਰੀ ਫਾਨੀ ਮਾਦੀ ਗਲਤੀ ਅਖੀਰੀ ਗਾਇਬ ਨਹੀਂ ਹੋ ਜਾਂਦੀ ਅਤੇ ਇਹ ਹਮੇਸ਼ਾ ਦੀ ਅਸਲੀਅਤ ਸਮਝੀ ਅਤੇ ਜਾਣੀ ਨਹੀਂ ਜਾਂਦੀ ਭਈ ਇਨਸਾਨ ਆਪਣੇ ਖਾਲਕ ਦੀ ਅਸਲੀ ਸੂਰਤ ਉੱਤੇ ਰੂਹ ਦੇ ਰਾਹੀਂ ਅਤੇ ਰੂਹ ਤੋਂ ਜੰਮਿਆ ਹੈ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਿਆਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ ਅਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਅਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਵੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।